ਮੁਕਾਬਲਾ ਹੋਈ ਇੱਥੇ ਕੁਰਖੇਤਰ ਦੀ ਧਰਤੀ ਦੇ ਮੁਕਾਬਲਾ ਹੁੰਦਾ ਭਾਰਤ ਦਾ ਜਿਹਨੂੰ ਜੰਗ ਕਹਿੰਦੇ ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਫਸਟ ਵਰਲਡ ਵਾਰ ਸੈਕਿੰਡ ਵਰਲਡ ਵਾਰ ਇਹ 1914 ਤੋਂ ਲੈ ਕੇ 18 ਤੱਕ ਫਸਟ ਵਰਲਡ ਵਾਰ ਹੋਈ 39 ਤੋਂ 42 ਤੱਕ ਸਮਝੋ ਸੈਕਿੰਡ ਵਰਲਡ ਵਾਰ ਹੋਈ ਇਹਨਾਂ ਤੋਂ ਵੀ ਵੱਡੀ ਵਰਲਡ ਵਾਰ ਜਿਹੜੀ ਸੀ ਉਹ ਬਾਹਰ ਭਾਰਤ ਦੀ ਮੰਨੀ ਜਾਂਦੀ ਜਿਹਦੇ ਵਿੱਚ ਕਰੋੜਾਂ ਦੀ ਤਾਦਾਦ ਯੋਧੇ ਜੰਗ ਕਰਨ ਲਈ ਆਪਣੇ ਸਾਹਮਣੇ ਖੜੇ ਹੋ ਗਏ ਹਰ ਅਰਜਨ ਉੱਤਨ ਦੇਖ ਵਿਚਾਰਾ ਹੁਣ ਇਹ ਜੰਗ ਦੇ ਮੈਦਾਨ ਇੱਕ ਪਾਸੇ ਪਾਂਡਵਾਂ ਦਾ ਯੋਧਾ ਅਰਜਨ ਸੀਗਾ ਉਹਦੇ ਭਰਾ ਭੀਮ ਯੁਧਿਸ਼ਠਰ ਨਕੁਲ ਸਹਿਦੇਵ ਸਨ ਉਹਨਾਂ ਦੇ ਪੱਖ ਵਾਲੇ ਸਨ ਦੂਜੇ ਪਾਸੇ ਦੇ ਤਾਏ ਦੇ ਪੁੱਤਰ ਸਨ ਕੌਰਵ ਸੌ ਭਰਾ ਸਨ ਉਹ ਜਿਹਨਾਂ ਚ ਵੱਡਾ ਦੁਰਯੋਧਨ ਸੀ ਤੇ ਭੀਸ਼ਮ ਪਿਤਾਮਾ ਦ੍ਰੋਣਾਚਾਰਿਆ ਕਰਨ ਇਹ ਸਾਰੇ ਦੂਜੇ ਪਾਰਟੀ ਵਿੱਚ ਸਨ ਜਦੋਂ ਅਰਜਨ ਰੱਥ ਤੇ ਬਹਿ ਕੇ ਭਗਵਾਨ ਕ੍ਰਿਸ਼ਨ ਨੂੰ ਰਸਾਰਥੀ ਬਣਾ ਕੇ ਮੈਦਾਨੀ ਜੰਗ ਵਿੱਚ ਜੋਤੀਸਰ ਵਾਲੀ ਥਾਂ ਤੇ ਪਹੁੰਚਿਆ ਉਹਨੇ ਦੂਜੇ ਪਾਸੇ ਦੀ ਫੌਜ ਵੇਖੀ ਕੌਣ ਖੜੇ ਨੇ ਚਾਚੇ ਦੇ ਤਾਏ ਦੇ ਪੁੱਤਰ ਖੜੇ ਨੇ ਭੀਸ਼ਮ ਪਿਤਾਮਾ ਦਾਦਾ ਖੜਾ ਹੈ ਔਰ ਆਪਣਾ ਗੁਰੂ ਦ੍ਰੋਣਾਚਾਰਿਆ ਖੜਾ ਹੈ ਆਪਣੇ ਭਰਾ ਆਪਣੇ ਰਿਸ਼ਤੇਦਾਰ ਆਪਣਾ ਹੀ ਖੂਨ ਦੂਜੇ ਪਾਸੇ ਲੜਨ ਨੂੰ ਤਿਆਰ ਦੇਖਿਆ ਅਰਜਨ ਨੇ ਕਿਸ ਕੋ ਕਰੋ ਇਹ ਸੰਧਾਰਾ ਸੋਚਣ ਪੈ ਗਿਆ ਇੱਥੇ ਮੈਂ ਕਿਹਨੂੰ ਮਾਰਾਂ ਸਾਰੇ ਆਪਣੇ ਆਪਣਾ ਖੂਨ ਇੱਕ ਚਾਚੇ ਦੇ ਇੱਕ ਦਾਦੇ ਦੇ ਬੱਚੇ ਚਾਚੇ ਪੈਣ ਦੇ ਸੱਕੇ ਭਰਾ ਆਪਸ ਚ ਲੜ ਕੇ ਮਰਾਂਗੇ ਆਪਣੇ ਭਰਾਵਾਂ ਨੂੰ ਆਪਣੇ ਹੱਥੀ ਮਾਰਾਂ ਇਹ ਹੋ ਨਹੀਂ ਸਕਦਾ ਗੁਰੂ ਪਿਤਾਮਾ ਮੇਰਾ ਗੁਰੂ ਜਿਹੜਾ ਸਭ ਤੋਂ ਮੈਨੂੰ ਪਿਆਰਾ ਹੈ ਮੇਰਾ ਗੁਰੂ ਦ੍ਰੋਣਾਚਾਰਿਆ ਸਾਹਮਣੇ ਖੜਾ ਹੈ ਕੀ ਮੈਂ ਆਪਣੇ ਗੁਰੂ ਨੂੰ ਮਾਰਾਂਗਾ ਮੇਰਾ ਦਾਦਾ ਖੜਾ ਹੈ ਭੀਸ਼ਮ ਪਿਤਾਮਾ ਮੈਂ ਆਪਣੇ ਦਾਦੇ ਨੂੰ ਮਾਰਾਂਗਾ ਸੋਚਿਆ ਨੀ ਪੈ ਗਿਆ ਅਰਜੁਨ ਆਪਣਾ ਹੀ ਪਰਿਵਾਰ ਹੈ ਆਪਣੇ ਜੀ ਹਨ ਇਹਨਾਂ ਆਪਣੇ ਭਾਈਆਂ ਨੂੰ ਚਾਚੇ ਤਾਇਆਂ ਦੇ ਪੁੱਤਰਾਂ ਨੂੰ ਮਾਰਨਾ ਆਪਣੇ ਗੁਰੂਆਂ ਨੂੰ ਮਾਰਨਾ ਆਪਣੇ ਦਾਦਿਆਂ ਨੂੰ ਮਾਰਨਾ ਇਹ ਕਿੱਧਰ ਦੀ ਸਿਆਣਪ ਹੈ ਆਪਣਾ ਹੀ ਪਰਿਵਾਰ ਸਾਹਮਣੇ ਖੜਾ ਹੋਇਆ ਹਥਿਆਰ ਪਕੜ ਕੇ ਜਾਨ ਦੇ ਦੁਸ਼ਮਣ ਬਣੇ ਬੈਠੇ ਆਪਣੀ ਕੁਲ ਦਾ ਨਾਸ ਕਿਵੇਂ ਕਰੀਏ ਆਪਣੀ ਕੁਲ ਨੂੰ ਕਿਵੇਂ ਖਤਮ ਕਰੀਏ ਆਪਣੇ ਭਰਾਵਾਂ ਨੂੰ ਮਾਰਨਾ ਆਪਣਾ ਖੂਨ ਹੀ ਆਪਣੇ ਦੋ ਹੱਥੀ ਡੋਲਣਾ ਇਹ ਬੜਾ ਵੱਡਾ ਪਾਪ ਹੈ ਇੱਥੇ ਕੋਈ ਬਗਾਨਾ ਤਾਂ ਹੈ ਨੀ ਜਿਹਦੇ ਨਾਲ ਲੜਨਾ ਆਪਣਿਆਂ ਨਾਲ ਲੜਨਾ ਕੋਈ ਬਗਾਨਾ ਹੋਵੇ ਦੂਸਰੇ ਮੁਲਕ ਦਾ ਹੋਵੇ ਦੂਸਰੀ ਕੌਮ ਦਾ ਹੋਵੇ ਉਹਦੇ ਨਾਲ ਲੜਨ ਦੇ ਵਿੱਚ ਝਿਜਕ ਨਹੀਂ ਆਉਂਦੀ ਪਰ ਜਦੋਂ ਆਪਣੇ ਭਰਾਵਾਂ ਨੂੰ ਮਾਰਨਾ ਪਵੇ ਫਿਰ ਬੜਾ ਔਖਾ ਹੁੰਦਾ ਹਾਂਜੀ ਜਲਤੇ ਆਪਣੇ ਦਲ ਵਿੱਚੋਂ ਭਗਵਾਨ ਕ੍ਰਿਸ਼ਨ ਨੂੰ ਕਹਿਣ ਲੱਗਾ ਮੇਰਾ ਰੱਥ ਵੱਖਰਾ ਲੈ ਚਲੋ ਰੱਥ ਲੈ ਕੇ ਇੱਥੇ ਆ ਕੇ ਜਿੱਥੇ ਜੋਤੀਸਰ ਅਸਥਾਨ ਤੀਰਥ ਬਣਿਆ ਹੋਇਆ ਜੋਤੀਸਰ ਕੁਰਖੇਤਰ ਦਾ ਬਹੁਤ ਵੱਡਾ ਸਨੇਸਰ ਵੀ ਕਹਿ ਦਿੰਦੇ ਕੁਰਖੇਤਰ ਉੱਥੇ ਰੇਲਵੇ ਦਾ ਜੰਕਸ਼ਨ ਹੈ ਹੁਣ ਤਾਂ ਬਹੁਤ ਵੱਡਾ ਬਣ ਗਿਆ ਸ਼ਹਿਰ ਪਹਿਲੇ ਤੋਂ ਹੀ ਪੁਰਾਣਾ ਸ਼ਹਿਰ ਪਰ ਜਿਹੜਾ ਉੱਥੇ ਜੋਤੀਸਰ ਜਗ੍ਹਾ ਹੈ ਜੋਤੀਸਰ ਉਹ ਮੇਨ ਉੱਥੋਂ ਦਾ ਤੀਰਥ ਹੈ ਦੋ ਜਗ੍ਹਾ ਨੇ ਉੱਥੇ ਇੱਕ ਬ੍ਰਹਮ ਸਰੋਵਰ ਹੈ ਜਿਹੜਾ ਸਾਧ ਸੰਗਤ ਜੀ ਤਰਨ ਤਾਰਨ ਸਾਹਿਬ ਦੇ ਸਰੋਵਰ ਨਾਲੋਂ ਡਬਲ ਕਹਿ ਲਓ ਏਡਾ ਵੱਡਾ ਸਰੋਵਰ ਤੇ ਇੱਕ ਮੀਨਾ ਵਿੱਚ ਕਹਿ ਲਓ ਏਡਾ ਵੱਡਾ ਸਰੋਵਰ ਪੂਰੇ ਕੰਡੇ ਤੇ ਦਸਵੇਂ ਪਾਤਸ਼ਾਹ ਦਾ ਤੇ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਉਹਦੇ ਕੰਡੇ ਤੇ ਹੈ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ 1 ਕਿਲੋਮੀਟਰ ਹੋਰ ਹੱਟ ਕੇ ਹੈ ਪਰ ਜਿਹੜਾ ਜੋਤੀਸਰ ਹੈ ਉਹ ਉੱਥੋਂ ਕੋਈ 7 ਕਿਲੋਮੀਟਰ ਇਹ ਰਾਤ ਨੇ ਸਾਰੇ ਗੁਰਦੁਆਰਿਆਂ ਦੇ ਵੀ ਦਰਸ਼ਨ ਕੀਤੇ ਉੱਥੋਂ ਦੇ ਤੀਰਥ ਸਥਾਨਾਂ ਦੇ ਵੀ ਦਰਸ਼ਨ ਕੀਤੇ ਕੁਰਖੇਤਰ ਜਿਹੜਾ ਹੈ ਉਹ ਹਿੰਦੂ ਧਰਮ ਦਾ ਵੀ ਤੇ ਸਿੱਖ ਧਰਮ ਦਾ ਵੀ ਬਹੁਤ ਵੱਡਾ ਧਰਮ ਕੁਰਖੇਤਰ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਉੱਥੇ ਪਹੁੰਚੇ ਨੇ ਜਿੱਥੇ ਭਗਵਾਨ ਕ੍ਰਿਸ਼ਨ ਜੀ ਅਰਜਨ ਦਾ ਰੱਥ ਲੈ ਕੇ ਪਹੁੰਚ ਗਏ ਸਨ। ਅਰਜਨ ਤੋਂ ਜਗ ਜਾਣਾ ਅਰਜਨ ਦਾ ਆਸ਼ਾ ਸਮਝ ਗਏ। ਅਰਜਨ ਜੋ ਸਾਧ ਸੰਗਤ ਜੀ ਉਸ ਵੇਲੇ ਮੋਹ ਵਿੱਚ ਫਸ ਕੇ ਮੋਹ ਵਿੱਚ ਧਰਮ ਵਿੱਚ ਪੈ ਗਏ, ਉਹਨੂੰ ਉਹਦੇ ਹੱਥੋਂ ਹਥਿਆਰ ਗਿਰ ਗਏ ਸਨ। ਉਹ ਕਹਿੰਦਾ ਮੈਂ ਨਹੀਂ ਲੜਾਂਗਾ, ਮੈਂ ਨਹੀਂ ਜਾਂਦਾ, ਮੈਂ ਆਪਣੇ ਭਰਾਵਾਂ ਨੂੰ, ਆਪਣੇ ਚਾਚਿਆਂ ਤਾਇਆਂ ਨੂੰ, ਆਪਣੇ ਗੁਰੂਆਂ ਨੂੰ, ਆਪਣੇ ਦਾਦਿਆਂ ਨੂੰ ਆਪਣੇ ਹੱਥੀ ਨਹੀਂ ਮਾਰ ਸਕਦਾ। ਇਹ ਕਹਿ ਕੇ ਉਹਨੇ ਪੱਕਾ ਫੈਸਲਾ ਦੇ ਦਿੱਤਾ ਕਿ ਮੈਂ ਹੁਣ ਲੜਾਈ ਨਹੀਂ ਕਰਾਂਗਾ। ਤਾਂ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ ਇਹ ਤਾਂ ਪਹਿਲਾਂ ਸੋਚਣਾ ਸੀ, ਹੁਣ ਤਾਂ ਇਹ ਸੋਚਣ ਦਾ ਟਾਈਮ ਨਹੀਂ, ਹੁਣ ਤਾਂ ਜੰਗ ਦੀ ਤਿਆਰੀ ਹੋ ਚੁੱਕੀ, ਆਹਮਣੇ ਸਾਹਮਣੇ ਦੁਸ਼ਮਣ ਖੜੇ ਨੇ, ਹੁਣ ਜੇ ਤੂੰ ਨਹੀਂ ਮਾਰੇਗਾ ਉਹ ਤੈਨੂੰ ਮਾਰ ਦੇਣਗੇ, ਉਹਦਾ ਤੇਰਾ ਵਿਆਜ ਨਹੀਂ ਕਰਨਗੇ। ਤਾਂ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਦਾ ਮੋਹ ਵਿਸ਼ਵਾਸ ਦੂਰ ਕਰਨ ਵਾਸਤੇ 18 ਅਧਿਆਇ ਦੀ ਗੀਤਾ ਸ੍ਰੀ ਮਦ ਭਗਵਤ ਗੀਤਾ ਅਰਜਨ ਨੂੰ ਉਪਦੇਸ਼ ਦਿੱਤਾ। ਕਸ਼ਟ ਉਪਦੇਸ਼ ਗਯੋ ਮਨ ਗਿਆਨਾ, ਮਹਾਰਾਜ ਨੇ ਉਸ ਨੂੰ ਗਿਆਨ ਦਿੱਤਾ। ਕੀ ਗਿਆਨ ਦਿੱਤਾ? ਕਵੀ ਰਾਜ ਭਾਈ ਸੰਤੋਖ ਸਿੰਘ ਜੀ ਥੋੜੇ ਜਿਹੇ ਸ਼ਬਦਾਂ ਵਿੱਚ ਉਹਨੂੰ ਬਿਆਨ ਕਰਦੇ। ਤਨਸ ਬਨ ਕੋ ਲਿਖਿਆ ਗਿਆਨ, ਭਗਵਾਨ ਕ੍ਰਿਸ਼ਨ ਕਹਿੰਦੇ ਅਰਜਨ ਜਿਹੜੇ ਰਿਸ਼ਤਿਆਂ ਨੂੰ ਤੂੰ ਬਹੁਤ ਜ਼ਿਆਦਾ ਮਹਾਨਤਾ ਦੇ ਰਿਹਾ, ਇਹ ਸਰੀਰ ਦੇ ਰਿਸ਼ਤੇ ਹਨ, ਇਹ ਸਰੀਰ ਵੀ ਝੂਠਾ ਹੈ ਤੇ ਸਰੀਰ ਦੇ ਰਿਸ਼ਤੇ ਵੀ ਝੂਠੇ ਹਨ। ਤਨ ਸੰਬੰਧ ਤੋਂ ਮਿੱਥਿਆ ਮਾਨ, ਜੇ ਸਰੀਰ ਮਿੱਥਿਆ ਹੈ ਤਾਂ ਉਹਦੇ ਰਿਸ਼ਤੇ ਵੀ ਤਾਂ ਮਿੱਥੇ ਹੀ ਹੋਣਗੇ। ਸਤ ਚੇਤਨ ਆਨੰਦ ਆਤਮਾ ਵੱਖਰੀ ਚੀਜ਼, ਆਤਮਾ ਨਾ ਮਰਦੀ ਹੈ, ਨਾ ਕੱਟੀ ਜਾਂਦੀ ਹੈ, ਨਾ ਸਾੜੀ ਜਾਂਦੀ ਹੈ, ਨਾ ਆਤਮਾ ਪਾਣੀ ਚ ਡੋਬੀ ਜਾ ਸਕਦੀ ਹੈ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਆਤਮਾ ਨੂੰ ਨਾ ਕੋਈ ਸ਼ਸਤਰ ਕੱਟ ਸਕਦਾ, ਨਾ ਆਤਮਾ ਪਾਣੀ ਚ ਡੁੱਬਦੀ ਹੈ। ਸਰੀਰ ਅੱਗ ਨੂੰ ਵੀ ਸੜ ਸਕਦਾ ਹੈ, ਸਰੀਰ ਹਥਿਆਰਾਂ ਨਾਲ ਵੀ ਕੱਟਿਆ ਜਾ ਸਕਦਾ ਹੈ, ਸਰੀਰ ਪਾਣੀ ਚ ਡੁੱਬ ਕੇ ਵੀ ਮੌਤ ਆ ਸਕਦੀ ਹੈ। ਸਰੀਰ ਨੇ ਤੇ ਖਤਮ ਹੋਣਾ ਹੀ ਹੋਣਾ, ਆਤਮਾ ਨੇ ਨਹੀਂ ਮਰਨਾ। ਹਾਂਜੀ, ਕਰਤਾ ਭਗਤਾ ਆਪ ਨਾਲ ਕੀਤਾ ਹੈ, ਹੇ ਅਰਜਨ ਤੂੰ ਆਪਣੇ ਆਪ ਨੂੰ ਕਰਤਾ ਨਾ ਬਣ, ਜਦ ਇਹ ਜਾਣਨਾ ਮੈਂ ਕਿਸ ਕਰਤਾ ਤਬ ਨਾ ਗਰਭ ਜੋਨ ਮੈਂ ਫਿਰਦਾ। ਜਦੋਂ ਇਹ ਕਹਿੰਦਾ ਮੈਂ ਕਰਤਾ ਹਾਂ ਉਦੋਂ ਇਹਨੂੰ ਬੰਧਨ ਪੈਂਦੇ ਹਨ, ਜਦੋਂ ਕਰਤੇ ਨੂੰ ਕਰਤਾ ਸਮਝ ਲੈਂਦਾ ਮੈਂ ਕੁਛ ਨਹੀਂ ਕਰ ਰਿਹਾ, ਜੋ ਕਰ ਰਿਹਾ ਉਹ ਕਰਤਾ ਹੀ ਕਰ ਰਿਹਾ, ਤਾਂ ਬਸ ਇਹਦੇ ਬੰਧਨ ਕੱਟਦੇ ਹਨ। ਭਗਵਾਨ ਕਹਿਣ ਲੱਗੇ ਅਰਜਨ ਆਪਣੇ ਆਪ ਨੂੰ ਨਾ ਕਰਤਾ ਸਮਝ ਤੇ ਆਪਣੇ ਆਪ ਨੂੰ ਨਾ ਭੁਗਤਾ ਸਮਝ। ਹਾਂਜੀ, ਮਤ ਕਰ ਨਿਜ ਸਰੂਪ ਆਪਣੇ ਸਰੂਪ ਨੂੰ ਲੈ, ਤੇਰਾ ਸਰੂਪ ਸੱਤ ਸਰੂਪ ਹੈ, ਨਾ ਮਰਨ ਵਾਲਾ, ਨਾ ਜੰਮਣ ਵਾਲਾ, ਨਾ ਆਉਣ ਵਾਲਾ, ਨਾ ਜਾਣ ਵਾਲਾ, ਤੂੰ ਆਤਮਾ ਹੈ, ਤੂੰ ਸਰੀਰ ਨਹੀਂ ਹੈ। ਇਹ ਜਿਹੜੇ ਤੇਰੇ ਸਾਹਮਣੇ ਸਰੀਰ ਖੜੇ ਨੇ ਜੇ ਤੂੰ ਨਾ ਵੀ ਮਾਰੇਗਾ ਤਾਂ ਵੀ ਮਰ ਜਾਣਗੇ। ਜਿਹੜੇ ਸਰੀਰ ਨੂੰ ਦੇਖ ਲਿਆ, ਦਾਦੇ ਦਾ, ਕ੍ਰਿਸ਼ਨ ਪਿਤਾਮਾ ਦਾ, ਗੁਰੂ ਦ੍ਰੋਣਾਚਾਰਿਆ ਦਾ, ਤਾਏ ਦੇ ਪੁੱਤਰਾਂ ਦਾ, ਦੁਰਯੋਧਨ ਦਾ, ਸੁਸ਼ਾਸਨ ਦਾ, ਕੌਰਵਾਂ ਦਾ, ਇਹ ਤੂੰ ਨਾ ਵੀ ਮਾਰੇਗਾ ਤਾਂ ਵੀ ਇਹਨਾਂ ਨੇ ਮਰ ਜਾਣਾ, ਸਰੀਰ ਨਹੀਂ ਰਹਿਣੇ ਕਿਸੇ ਦੇ, ਤੇਰਾ ਵੀ ਨਹੀਂ ਰਹਿਣਾ, ਉਹਨਾਂ ਦਾ ਵੀ ਨਹੀਂ ਰਹਿਣਾ, ਆਤਮਾ ਨਾ ਤੇਰੀ ਮਰਨੀ ਹੈ ਨਾ ਉਹਨਾਂ ਦੀ ਮਰਨੀ। ਆਤਮਾ ਅਮਰ ਹੈ, ਅਵਿਨਾਸ਼ੀ ਹੈ, ਤੂੰ ਆਪਣੇ ਅੰਦਰ ਆਤਮਾ ਨੂੰ ਸੱਚ ਕਰਕੇ ਸਮਝ ਤੇ ਸਰੀਰ ਨੂੰ ਝੂਠਾ ਸਮਝ ਤੇ ਆਪਣਾ ਕਰਮ ਜੋ ਹੈ ਯੁੱਧ ਕਰਨਾ ਉਹ ਕਰ। ਇਸ ਪ੍ਰਕਾਰ 18 ਅਧਿਆਏ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਅਰਜਨ ਨੂੰ ਉਪਦੇਸ਼ ਦੇ ਕੇ ਜੰਗ ਦੇ ਵੀ ਤਿਆਰ ਕੀਤਾ। ਹਾਂਜੀ, ਗੀਤਾ ਗਿਆਨ ਅਰਜਨ ਤੋਂ ਲਹੇ, ਅਰਜਨ ਨੂੰ ਗਿਆਨ ਦੇ ਕੇ ਉਸਨੂੰ ਸੂਰਬੀਰ ਬਹਾਦਰ ਬਣਨ ਦੀ ਪ੍ਰੇਰਣਾ ਦਿੱਤੀ। ਮਰਦ ਬਣ, ਯੋਧਾ ਬਣ, ਕਾਇਰ ਪੁੱਜ ਦਿਲ ਨਾ ਬਣ, ਤੇਰਾ ਕੰਮ ਹੈ ਯੁੱਧ ਕਰਨਾ, ਤੂੰ ਸਤਰੀ ਹੈ, ਸ਼ਸਤਰ ਫੜ ਕੇ ਯੁੱਧ ਕਰ। ਇਹ ਨਾ ਸੋਚ ਵੀ ਹਾਰ ਹੋਵੇਗੀ ਜਾਂ ਜਿੱਤ ਹੋਵੇਗੀ, ਇਹ ਵੀ ਨਾ ਸੋਚ ਕਿ ਮੇਰੇ ਚਾਚੇ ਤਾਏ ਦੇ ਪੁੱਤਰ ਮੇਰੇ ਇੱਥੋਂ ਮਰ ਜਾਣਗੇ। ਨਾ ਇੱਥੇ ਕੋਈ ਚਾਚਾ, ਨਾ ਕੋਈ ਤਾਇਆ, ਨਾ ਕੋਈ ਇੱਥੇ ਸੰਬੰਧ ਹੈ, ਸਭ ਝੂਠੇ ਮਿੱਥਿਆ ਸੰਬੰਧ ਬਣੇ ਹੋਏ ਨੇ। ਧਰਮੀ ਬਣ, ਯੋਧਾ ਬਣ, ਇਹ ਉਪਦੇਸ਼ ਦੇ ਕੇ ਡਿੱਗੇ ਹੋਏ ਅਰਜਨ ਨੂੰ ਯੁੱਧ ਦੇ ਮੈਦਾਨ ਦੇ ਵਿੱਚ ਖੜਾ ਕਰ ਦਿੱਤਾ ਸੀ। भगवान कृष्ण जी ने उस जगह का नाम है ज्योतिषम। वासुदेव अनेक प्रकार भगवान कृष्ण जी वासुदेव ने अनेक प्रकार के नाम अर्जुन ने युद्ध का उपदेश जड़ी थान से दिता से
करवाश बड़ जंग रखाया
और बड़ा भारी महाभारत का युद्ध करवाया से
इस साल फिट रात कृष्ण को लिखता
गुरु अमरदास जी दसते सिखा नु भाई ये वो जगह है। इस जगह से भगवान कृष्ण का रथ खड़े होया जिदे विच अर्जुन ते कृष्ण आपस च गल्लां कर रहे सन। भगवान कृष्ण जी उपदेश दे रहे सन, अर्जुन उन्हां कोल सवाल पूछ रहा सी, बड़े डूंघे सवाल सन ते कृष्ण जी उन्हां दा जवाब दे रहे सन। कर्म योग, सांख योग, भक्ति योग, ज्ञान योग, ये सारे विषयां दे कृष्ण ने उपदेश दिता सी। तो ये वो जगह है, इस नूं कहिंदे हन ज्योतिषम। गुरु अमरदास सारी संगत नूं इस जगह के दर्शन कराए हैं।
अर्जुन साथ कही सब गी सब गीता
महाराज कहते अर्जुन ने गीता का उपदेश भगवान कृष्ण जी ने इस जगह से दिता से
पावन
इस करके ये जगह बड़ी पावन पवित्र है।
संगत सदरी करो स्नाना
इसे स्नान करके ज्योति सरते फिर आप अगे चलांगे।
सुन सिख ने सुख पाए दिशाना
महाराज के कोलो इस तीर्थ का पवित्र इतिहास सुनिया सिखा ने स्नान पानी कीते
तीन स्नान दान पुस्काला
स्नान कीते नाम जपया दान कीता क्योंकि जेड़े तीर्थ स्थान होंगे साध संगत जी ये नाम जपन वास्ते होंगे। नाम जपन वाले ने बनाए होंगे ते नाम जपन भी होंगे उथे बह के परमेश्वर का भजन किया स्नान किया दान किया।
ਹੋਰ ਸਮੇਸਰ ਸਤਿਗੁਰ ਗਏ
ਗੁਰੂ ਸਾਹਿਬ ਸਮੇਸਰ ਗਏ ਹਨ ਜੋ ਸਮੇਸਰ ਹੈ ਥਾਨ ਈਸ਼ਵਰ ਈਸ਼ਵਰ ਦਾ ਸਥਾਨ ਮੰਨਿਆ ਜਾਂਦਾ
ਹੈ। ਸਥਾਨ ਬਹੁਤ ਡੇਰਾ ਪਏ
ਥੋੜੀ ਭਾਰੀ ਸੰਗਤ ਨਾਲ ਡੇਰਾ ਕੀਤਾ ਅੱਜ ਕੱਲ੍ਹ ਉੱਥੇ ਤੀਸਰੀ ਪਾਤਸ਼ਾਹੀ ਦਾ ਗੁਰਦੁਆਰਾ ਬਣਿਆ ਹੋਇਆ ਹੈ।
ਖਾਣ ਪਾਨ ਕਰ ਨਿਤ ਵਿਸਰਾਮੇ
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਥੇ ਕੁਰਸ਼ੇਤਰ ਸਨੇਸਰ ਦੀ ਧਰਤੀ ਤੇ ਲੰਗਰ ਪ੍ਰਸ਼ਾਦ ਦਾ ਛਕ ਕੇ ਲੰਗਰ ਪਿਲਾਇਆ ਆਪ ਵੀ ਛਕਿਆ ਸੰਗਤਾਂ ਨੂੰ ਵੀ ਛਕਾਇਆ ਤੇ ਆਪ ਰਾਤ ਨੂੰ ਸਭ ਨੂੰ ਇੱਥੇ ਆਰਾਮ ਕੀਤਾ ਹੈ।
ਕਰਨ ਕੀਰਤਨ ਰਹਿ ਜਾਣੇ
ਅੰਮ੍ਰਿਤ ਵੇਲੇ ਸਵਾ ਕੁ ਰਾਤ ਰਹਿੰਦੀ ਉੱਠ ਕੇ ਗੁਰੂ ਅਮਰਦਾਸ ਜੀ ਨੇ ਵੀ ਇਸ਼ਨਾਨ ਕੀਤਾ ਤੇ ਸੰਗਤ ਨੇ ਵੀ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਸਾਰੇ ਕੀਰਤਨ ਕਰਨ ਲੱਗ ਪਏ ਆਸਾ ਦੀ ਵਾਰ ਦਾ ਕੀਰਤਨ ਹੋਇਆ ਹੈ।
ਰਾਗਨ ਕੀਰਤਨ ਸੁੰਦਰ ਸਾਥ
ਸਿਆਣੇ ਸਿਆਣੇ ਰਾਗੀ ਰਾਗਾਂ ਦੇ ਵਿੱਚ ਕੀਰਤਨ ਕਰਦੇ ਹਨ।
ਉਪਗਤ ਪ੍ਰੇਮ ਪਰਮੇਸ਼ਰ ਨਾਥ
ਐਸਾ ਕੀਰਤਨ ਹੁੰਦਾ ਹੈ ਵੀ ਪਰਮਾਤਮਾ ਦੀ ਭਗਤੀ ਮਨ ਵਿੱਚ ਮੱਲੋ ਮੱਲੀ ਪੈਦਾ ਹੋ ਜਾਂਦੀ ਵਾਹਿਗੁਰੂ ਦਾ ਪਿਆਰ ਪੈਦਾ ਹੁੰਦਾ। ਕੀਰਤਨ ਸੁਣ ਕੇ ਮਨ ਹਰਾ ਭਰਾ ਹੋ ਜਾਂਦਾ ਹੈ ਪ੍ਰੇਮੀ ਸਿੱਖਾਂ ਦਾ।
ਭਰੋ ਪ੍ਰਕਾਸ਼ ਦਾਸ ਕੋ ਜਾਣਾ
ਦਾਸ ਨੇ ਜਦੋਂ ਦਿਨ ਚੜਿਆ ਸੂਰਜ ਚੜਿਆ ਹਾਂਜੀ
ਤੀਰ ਤੀਰਥਨ ਦੇਖਿਆ ਸੁਨਾਨਾ
ਇੱਥੇ ਦੇ ਤੀਰਥਾਂ ਦੇ ਚਰਨ ਪਾਏ ਬ੍ਰਹਮ ਸਰੋਵਰ ਤੇ ਵੀ ਗੁਰੂ ਅਮਰਦਾਸ ਜੀ ਗਏ। ਜਿਹੜੇ ਹੋਰ ਇਤਿਹਾਸਿਕ ਸਥਾਨ ਪੁਰਾਣੇ ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਦੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਿੱਧ ਬੱਟੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ। ਜਿਹੜੇ ਕਰਮ ਕਾਂਡੀ ਫੋਕਟ ਜਾਤੀ ਬਿਮਾਨੀ ਧਰਮਾਂ ਚ ਫਸੇ ਹੋਏ ਬ੍ਰਾਹਮਣ ਸਨ ਉਹਨਾਂ ਬ੍ਰਾਹਮਣਾਂ ਸੰਨਿਆਸੀਆਂ ਦਾ ਮਾਨ ਤੋੜਿਆ ਸੀ ਨਾਨੂ ਪੰਡਿਤ ਦਾ ਹੰਕਾਰ ਤੋੜਿਆ ਸੀ ਉਹਨੂੰ ਸਿੱਧੇ ਰਾਹ ਪਾਇਆ ਸੀ ਤੇ ਮਾਸ ਬਾਰੇ ਜਿਹੜੇ ਲੋਕਾਂ ਦੇ ਮਨ ਵਿੱਚ ਭਰਮ ਪਏ ਹੋਏ ਸਨ ਉਹ ਮਹਾਰਾਜ ਨੇ ਸ਼ਬਦ ਉਚਾਰਨ ਕਰਕੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮੈਂ ਪਾਪ ਸਮਾਵੇ। ਮਹਾਰਾਜ ਨੇ ਇੱਕ ਹਿਰਨ ਦਾ ਮਾਸ ਰਿੰਨ ਕੇ ਉਹਨਾਂ ਦਾ ਜਿਹੜਾ ਹੰਕਾਰ ਸੀ ਉਹ ਜਾਤੀ ਬਿਮਾਨੀਆਂ ਦਾ ਬ੍ਰਾਹਮਣਾਂ ਦਾ ਉਹ ਦੂਰ ਕੀਤਾ ਸੀ ਤੇ ਕੌਤਕ ਵਰਤਾਇਆ ਸੀ। ਇਸ ਜਗ੍ਹਾ ਦੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਦਰਸ਼ਨ ਕੀਤੇ ਹਨ।
ਸਰਸਤੀ
ਵੀ ਦਾਸ ਸਰਸਤੀ ਨਦੀ ਦਾ ਜਲ
ਪਵਿੱਤਰ ਉਹ ਸਰੋਵਰ ਦੇ ਰੂਪ ਵਿੱਚ ਪ੍ਰਗਟ ਹੈ ਜਿਸ ਨੂੰ ਬ੍ਰਹਮ ਸਰੋਵਰ ਕਹਿੰਦੇ ਹਨ। ਪ੍ਰਵਾਹਨ ਪੁੰਨ ਬਹੁਤਾਵਰ ਪੁੰਨ ਕਰਕੇ ਥਾਂ ਥਾਂ ਤੇ ਇਹ ਸਰਸਤੀ ਵਿਦਿਆ ਰੂਪੀ ਦੇਵੀ ਦਾ ਸਾਸ ਨਿਧੀ ਪ੍ਰਕਾਸ਼ ਪ੍ਰਵਾਹ ਚੱਲ ਰਿਹਾ ਹੈ। ਤੀਰਥ ਬਿੰਦ ਦਿਖੇ ਬਹਿ ਬਾਣੀ ਬਹੁਤ ਸਾਰੇ ਤੀਰਥਾਂ ਸਰਸਤੀ ਦਾ ਜਲ ਵਰਗਾ ਹੈ। ਪਾਵਨ ਕਰੀ ਭੂਮਿਕਾ ਸਾਰੀ ਧਰਤੀ ਨੂੰ ਸਰਸਤੀ ਵਿਦਿਆ ਰੂਪੀ ਦੇਵੀ ਨੇ ਪਵਿੱਤਰ ਕੀਤਾ ਹੈ। ਇਸਨੇ ਕਰ ਇਸ਼ਨਾਨ ਹਰ ਖਾਏ ਸੁਸ਼ਾਸਨ ਦੀ ਉਸ ਬ੍ਰਹਮ ਸਰੋਵਰ ਵਿੱਚ ਵੀ ਇਸ਼ਨਾਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤਾਂ ਪ੍ਰਸੰਨ ਹੋਈਆਂ ਹਨ। ਜਾ ਪ੍ਰਵਦਾਨ ਦੀਨ ਸਮਝਾਏ ਜਦੋਂ ਸਾਰੇ ਆਏ ਹੋਏ ਗਰੀਬਾਂ ਲੋੜਵੰਦਾਂ ਦੂਜੀਆਂ ਨੂੰ ਦਾਨ ਦਿੱਤਾ ਹੈ। ਸਭ ਤੀਰਥਿਆਂ ਨਗਰ ਮੁਜਾਇਆ ਸਾਰੇ ਤੀਰਥਾਂ ਤੇ ਸਾਰੇ ਕੁਰਕਸ਼ੇਤਰ ਸਨੇਸ਼ਰ ਨਗਰ ਦੇ ਵਿੱਚ ਸੁਣ ਸੁਣ ਸੁਤ ਕਰ ਰਹੇ ਉਚਾਰਾ ਖਬਰ ਫੈਲ ਗਈ ਹੈ। ਅੱਗੇ ਦੀ ਅੱਗੇ ਲੋਕ ਗੱਲਾਂ ਕਰਦੇ ਨੇ ਸ੍ਰੀ ਨਾਨਕ ਤੇ ਤੀਸਰ ਥਾਨ ਸਾਰੇ ਲੋਕ ਕੁਰਕਸ਼ੇਤਰ ਦੇ ਰਹਿਣ ਵਾਲੇ ਆਪਸ ਵਿੱਚ ਕੀ ਗੱਲਬਾਤ ਕਰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਜੋਤ ਗੁਰੂ ਨਾਨਕ ਦੇਵ ਜੀ ਦਾ ਤੀਸਰਾ ਜਾਮਾ
ਬੈਠੇ ਗਾਦੀ ਗੁਰੂ ਮਹਾਨ
ਗੁਰੂ ਨਾਨਕ ਦੀ ਥਾਂ ਤੇ ਤੀਜੀ ਥਾਂ ਤੇ ਬੈਠੇ ਨੇ ਗੱਦੀ ਤੇ ਬੜੇ ਮਹਾਂਪੁਰਖ ਨੇ ਬੜੇ ਕਰਨੀ ਵਾਲੇ ਗੁਰੂ ਨੇ ਉਹ ਆਏ ਹੋਏ ਨੇ।
ਉਹ ਤੀਰਥ ਕਦ ਹੈ ਤੂੰ ਆਇਓ
ਉਹ ਤੀਰਥ ਯਾਤਰਾ ਲਈ ਸਾਡੇ ਸ਼ਹਿਰ ਵਿਚ ਆਏ ਨੇ। ਚਲੋ ਬਾਈ ਚੱਲ ਕੇ ਦਰਸ਼ਨ ਕਰੀਏ ਗੁਰੂ ਦੀ ਆਏ ਨੇ। ਉਸ ਜਮਾਨੇ ਸਾਸ ਜਿਹੜੀ ਕੋਈ ਵੀ ਮਹਾਂਪੁਰਸ਼ ਹੁੰਦਾ ਸੀ ਨਾ ਉਹਦੇ ਦਰਸ਼ਨ ਲੋਕ ਕਰਨ ਜਾਇਆ ਕਰਦੇ ਸੀ। ਭਾਵੇਂ ਕਿਸੇ ਸੰਪਰਦਾ ਦਾ ਹੋਵੇ, ਸੰਨਿਆਸੀ ਹੋਵੇ, ਬੈਰਾਗੀ ਹੋਵੇ, ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਹੋਵੇ ਰੱਬ ਦਾ ਪਿਆਰਾ, ਲੋਕ ਉਹਦੇ ਕੋਲ ਜਾਂਦੇ ਸੀ, ਉਹਦੇ ਬਚਨ ਸੁਣਦੇ ਸੀ। ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸਾਰੀਆਂ ਜਾਤਾਂ ਦੇ ਬ੍ਰਾਹਮਣ ਵੀ, ਖੱਤਰੀ ਵੀ, ਵੈਸ਼ ਵੀ, ਸ਼ੂਦਰ ਵੀ, ਸਾਰੀਆਂ ਜਾਤਾਂ ਦੇ ਲੋਕ ਚੱਲ ਪਏ ਹਨ।
ਮਹਾ ਜੋਤ ਜਿਨ ਜਾਗਰਤਾ ਹੈ
ਜਿਹੜੇ ਗੁਰੂ ਨਾਨਕ ਦੇਵ ਜੀ ਜਿਹੜੇ ਮਹਾਂ ਜੋਤੀ ਸਰੂਪ ਪਰਮਾਤਮਾ ਦਾ ਰੂਪ ਸਨ ਉਹਨਾਂ ਦੀ ਜੋਤ ਜਗਦੀ ਹੈ ਗੁਰੂ ਅਮਰਦਾਸ ਦੇ ਮੱਥੇ ਤੇ। ਉਹੀ ਨੂਰ ਹੈ ਜਿਹੜਾ ਕਦੀ ਗੁਰੂ ਨਾਨਕ ਸਾਹਿਬ ਦੇ ਮੱਥੇ ਤੇ ਤੱਕਿਆ ਸੀਗਾ ਉਦੋਂ ਇੱਥੇ ਸੂਰਜ ਗ੍ਰਹਿਣ ਦਾ ਮੇਲਾ ਸੀ। ਜਦੋਂ ਗੁਰੂ ਨਾਨਕ ਸਾਹਿਬ ਆਏ ਨਾ ਉਦੋਂ ਵੀ ਸੂਰਜ ਗ੍ਰਹਿਣ ਦਾ ਮੇਲਾ ਸੀ। ਜਦੋਂ ਗੁਰੂ ਅਮਰਦਾਸ ਜੀ ਆਏ ਉਦੋਂ ਵੀ ਸੂਰਜ ਗ੍ਰਹਿਣ ਦਾ ਤੇ ਸੂਰਜ ਗ੍ਰਹਿਣ ਦੇ ਮੇਲੇ ਤੇ ਬੜੀ ਦੁਨੀਆਂ ਆਉਂਦੀ। ਤੁਸੀਂ ਮੰਨੋਗੇ ਕਿ ਕਰੋੜ ਤੋਂ ਉੱਤੇ ਲੋਕ ਮੱਥਾ ਟੇਕਣ ਆਉਂਦੇ ਆ ਸੂਰਜ ਗ੍ਰਹਿਣ ਵਾਲੇ ਹਰ ਸੂਰਜ ਗ੍ਰਹਿਣ ਦੇ ਉੱਤੇ। ਕੋਈ ਆ ਪਿੱਛੇ ਜਿਹੇ ਥੋੜੇ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗਾ ਸੀ ਅਮਰੀਕਾ ਚ, ਉੱਥੇ ਸਾਰੀ ਦੁਨੀਆ ਕੁਰਕਸ਼ੇਤਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੀ ਭਾਵੇਂ ਕਿਤੇ ਵੀ ਸੂਰਜ ਨੂੰ ਗ੍ਰਹਿਣ ਲੱਗੇ। ਬਹੁਤ ਇਸ਼ਨਾਨ ਕਰਕੇ ਦਾਨ ਕਰਦੇ ਕਰੋੜਾਂ ਦੀ ਤਾਦਾਦ ਨੇ। ਸਰੋਵਰ ਵੀ ਬੜਾ ਵੱਡਾ ਹੈ। ਉੱਥੇ ਗੁਰੂ ਅਮਰਦਾਸ ਜੀ ਨੂੰ ਪਹੁੰਚੇ ਨੇ ਤੇ ਸੂਰਜ ਗ੍ਰਹਿਣ ਵਿੱਚ ਦੁਨੀਆਂ ਬੜੀ ਆਈ ਹੋਈ ਸੀ। ਉਹ ਸਾਰੇ ਲੋਕ ਕਹਿੰਦੇ ਵੀ ਚਲੋ ਗੁਰੂ ਸਾਹਿਬ ਦੇ ਦਰਸ਼ਨ ਕਰੀਏ।
ਸੰਨਿਆਸੀ ਬ੍ਰਹਮਚਾਰੀ ਪਿੰਡ
ਬੜੇ ਬੜੇ ਸੰਨਿਆਸੀ ਆਏ ਹੋਏ ਸਨ, ਬ੍ਰਹਮਚਾਰੀ ਆਏ ਸਨ, ਬੈਰਾਗੀ ਆਏ ਹੋਏ, ਜੋਗੀ ਆਏ ਹੋਏ ਸਨ। ਇਹ ਜੋਗੀਆਂ ਦੀਆਂ ਵੀ ਸਾਧ ਸੰਗਤ ਦੀ 12 ਜਮਾਤਾਂ ਨੇ, ਸੰਨਿਆਸੀਆਂ ਦੇ 10 ਪੰਥ ਨੇ, ਬੈਰਾਗੀਆਂ ਦੇ ਵੀ 12 ਪੰਥ ਨੇ। ਇਹ ਤਾਂ ਹਿੰਦੂ ਧਰਮ ਦੇ ਵੱਖਰੇ ਵੱਖਰੇ ਸੰਪਰਦਾਵਾਂ ਦੇ ਸਾਧੂ ਜੰਗਮ, ਜੋਗੀ, ਬੈਰਾਗੀ, ਸੰਨਿਆਸੀ, ਗਿਰੀ, ਪੁਰੀ, ਇਹ ਸਾਰੇ ਆਈ ਪੰਥੀ ਸਗਲ ਜਮਾਤੀ ਜਿਹੜੇ ਆਈ ਪੰਥ ਹੈ, ਪਰਬਤੀ ਹੈ, ਗਿਰੀ ਹਨ, ਇਹ ਸਾਰੇ ਇਕੱਠੇ ਹੋਏ ਉੱਥੇ ਮਹਾਰਾਜ ਦੇ ਗੁਰੂ ਅਮਰਦਾਸ ਦੇ ਦਰਸ਼ਨਾਂ ਲਈ ਆ ਗਏ ਨੇ।
ਪੰਡਿਤ ਵਿਦਿਆ ਦਿਖੇ ਬੁਲੰਦ
ਬੜੇ ਬੜੇ ਕਾਸ਼ੀ ਤੋਂ ਪੜ੍ਹੇ ਹੋਏ ਪੰਡਿਤ ਵਿਦਿਆ ਵਿੱਚ ਵਿਦਵਾਨ ਬਹੁਤ ਜ਼ਿਆਦਾ ਜਿਨ੍ਹਾਂ ਨੇ ਸ਼ਾਸਤਰਾਂ ਤੇ ਵੇਦਾਂ ਦੀ ਵਿਦਿਆ ਪੜ੍ਹੀ ਹੋਈ ਹੈ ਉਹ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਏ ਨੇ।
ਬੈਰਾਗੀ
ਬੈਰਾਗੀ ਆਏ ਨੇ ਜਿਹੜੇ ਰਾਮਾਨੰਦ ਨੂੰ ਮੰਨਣ ਵਾਲੇ ਨੇ ਬੈਰਾਗੀ ਨੇ। ਭੇਖ ਬੈਰਾਗੀ ਤੋਂ ਤਿੰਨ ਧੜਾ ਉਹ ਬੈਰਾਗੀ ਜਿਹੜੇ ਨੇ ਪਾਠ ਦੀ ਕੰਠੀ ਤੁਲਸੀ ਦੀ ਗਰਦ ਪਾਉਂਦੇ ਨੇ, ਜਿਹੜੇ ਸੰਨਿਆਸੀ ਨੇ ਉਹ ਰੁਦਰਾਕਸ਼ ਦੀ ਮਾਲਾ ਪਹਿਨਦੇ ਨੇ, ਸ਼ਿਵ ਜੀ ਨੂੰ ਆਪਣਾ ਇਸ਼ਟ ਮੰਨਦੇ ਨੇ, ਸ਼ੰਕਰਾਚਾਰਿਆ ਦੇ ਚੇਲੇ ਨੇ। ਏਦਾਂ ਹੋਰ ਸੰਪਰਦਾਵਾਂ ਦੇ ਸਾਧੂ ਵੱਖਰੀਆਂ ਵੱਖਰੀਆਂ ਜਮਾਤਾਂ ਦੇ ਹਿੰਦੂਆਂ ਦੇ ਉਹ ਸਾਰੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆ ਗਏ ਨੇ।
ਚਲ ਆਏ ਸਤਿਗੁਰ ਤੋਂ ਦੇਖਣ।
ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਦੇ ਆਉਣ ਦਾ ਪਤਾ ਲੱਗਾ, ਕਹਿੰਦੇ ਚਲੋ ਉਹਨਾਂ ਦੇ ਦਰਸ਼ਨ ਕਰੀਏ। ਗੁਰੂ ਨਾਨਕ ਦੀ ਗੱਡੀ ਦੇ ਮਾਲਕ ਆਏ ਤੇ ਸਾਰੇ ਸੰਪਰਦਾਵਾਂ ਦੇ ਸਾਧੂ ਗੁਰੂ ਸਾਹਿਬ ਦੇ ਦਰਸ਼ਨ ਲਈ ਆ ਗਏ।
ਹਰ ਗ੍ਰਸਤੀ ਗੁਰ ਕੇ ਸਿੱਕੇ,
ਕਈ ਗ੍ਰਸਤੀ ਲੋਕ ਸਾਡੇ ਵਰਗੇ ਬਾਲ ਬੱਚੇਦਾਰ ਵੀ ਉੱਥੇ ਮੇਲੇ ਤੇ ਆਏ, ਉਹ ਵੀ ਗੁਰੂ ਦੇ ਦਰਸ਼ਨਾਂ ਲਈ ਆ ਗਏ। ਕਈ ਵਿੱਚ ਗੁਰੂ ਦੇ ਸਿੱਖ ਸਨ ਜਿਹੜੇ ਪਹਿਲਾਂ ਹੀ ਗੁਰੂ ਨੂੰ ਜਾਣਦੇ ਸਨ, ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਸਾਡੇ ਗੁਰੂ ਵੀ ਆਏ। ਉਹ ਵੀ ਆਏ ਨਾਲ ਹੋਰਾਂ ਨੂੰ ਵੀ ਲੈ ਕੇ। ਬੜੀ ਸੰਗਤ ਗੁਰੂ ਸਾਹਿਬ ਕੋਲ ਜੁੜ ਗਈ। ਅੰਤਿਮ ਕੋਈ ਨਾ ਰਿਹਾ, ਇੰਨਾ ਮੇਲਾ ਭਰਿਆ। ਗੁਰੂ ਅਮਰਦਾਸ ਦੀ ਜੈ ਜੈਕਾਰ।
ਗੁਰੂ ਦਰਸ਼ ਹਿਤ ਆਏ ਤੇ
ਹਜ਼ਾਰਾਂ ਸਿੱਖ ਤਾਂ ਪਹਿਲੇ ਮਹਾਰਾਜ ਨਾਲ ਚੱਲੇ ਸੀ, ਮਾਝੇ ਤੋਂ, ਫਿਰ ਦੁਆਬੇ ਤੋਂ ਲੜ ਗਏ, ਫਿਰ ਮਾਲਵੇ ਤੋਂ ਲੜ ਗਏ, ਗੋਇੰਦਵਾਲ ਤੋਂ ਰਸਤੇ ਸੰਗਤਾਂ ਲੜਦੀ ਹੈ। ਇਹ ਹਜ਼ਾਰਾਂ ਹੀ ਸੰਗਤਾਂ ਇੱਥੇ ਹੋਰ ਇਕੱਠੀ ਹੋ ਗਈ, ਲੱਖਾਂ ਦਾ ਜੋੜ ਮੇਲਾ ਹੋ ਗਿਆ। ਹਾਂਜੀ,
ਲੇਕਰ ਇੱਕ ਤੋਂ ਸਿੱਖ ਪਕਵਾਨ,
ਸਿੱਖ ਗੁਰੂ ਦੇ ਪਿਆਰ ਵਾਲੇ, ਕੋਈ ਦੁੱਧ ਲੈ ਕੇ ਆਇਆ, ਕੋਈ ਦਹੀਂ ਲੈ ਕੇ ਆਇਆ, ਕੋਈ ਆਟਾ ਲੈ ਕੇ ਆਇਆ, ਕੋਈ ਦਾਲ ਲੈ ਕੇ ਆਇਆ, ਕੋਈ ਪਕਵਾਨ ਮਠਿਆਈਆਂ ਲੈ ਕੇ ਆਇਆ। ਵੀ ਸੰਗਤ ਨੇ ਲੰਗਰ ਵੀ ਤਾਂ ਛਕਣਾ, ਗੁਰੂ ਮਹਾਰਾਜ ਨਾਲ ਇੰਨੀ ਸੰਗਤ ਆਈ ਹੈ, ਆਪਾਂ ਲੰਗਰ ਚ ਵੀ ਤਾਂ ਹਿੱਸਾ ਪਾਈਏ। ਉਹ ਜਿਹੜੇ ਸਿੱਖ ਸਨ ਉਹ ਸਾਧ ਸੰਗਤ ਜੀ ਸਮਝਦੇ ਸਨ ਵੀ ਸਾਡਾ ਫਰਜ਼ ਬਣਦਾ ਵੀ ਸਾਡੇ ਗੁਰੂ ਦੇ ਲੰਗਰ ਚ ਅਸੀਂ ਆਪਣਾ ਯੋਗਦਾਨ ਪਾਉਣ। ਤੇ ਕੋਈ ਸਾਧ ਸੰਗਤ ਜੀ ਆਟਾ ਲੈ ਕੇ ਆ ਰਿਹਾ, ਕੋਈ ਦਾਲ ਲੈ ਕੇ ਆ, ਕੋਈ ਸਬਜ਼ੀਆਂ, ਕੋਈ ਦੁੱਧ, ਕੋਈ ਸਾਧ ਸੰਗਤ ਜੀ ਦਹੀਂ ਦੇ ਘੜੇ ਭਰ ਕੇ ਲਿਆਇਆ, ਤੇ ਕਿਸੇ ਨੇ ਮਠਿਆਈਆਂ ਤਿਆਰ ਕਰਦੀਆਂ, ਕਿਸੇ ਨੇ ਜਲੇਬੀਆਂ, ਕਿਸੇ ਨੇ ਲੱਡੂ। ਵਧੀਆ ਵਧੀਆ ਲੰਗਰ ਬਣਨ ਲੱਗ ਪਿਆ। ਕੁਰਖੇਤਰ ਦੇ ਸੂਰਜ ਗ੍ਰਹਿਣ ਦੇ ਮੇਲੇ ਤੇ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋ ਗਏ। ਗੁਰੂ ਅਮਰਦਾਸ ਦਾ ਲੰਗਰ ਚੱਲ ਰਿਹਾ, ਸਭ ਬਹਿ ਕੇ ਪੰਡਿਤਾਂ ਦੇ ਲੰਗਰ ਛਕ ਰਹੇ ਨੇ।
ਕਿਲਹੋ ਸੁਮਨ ਸੋਲੀ ਕਿਸਾਨੀ ਲਸਪਾਨ,
ਗੁਰੂ ਦੇ ਪਿਆਰ ਵਾਲੇ ਫੁੱਲਾਂ ਦੇ ਹਾਰ ਲੈ ਕੇ ਆਏ, ਫੁੱਲਾਂ ਦੇ ਗੁਲਦਸਤੇ ਬਣਾ ਕੇ ਗੁਰੂ ਜੀ ਨੂੰ ਭੇਟਾ ਕਰ ਰਹੇ। ਕੋਈ ਇੱਕ ਫੁੱਲ ਭੇਟਾ ਕਰ ਰਿਹਾ, ਕੋਈ ਗੁਲਦਸਤਾ ਭੇਟਾ ਕਰ ਰਿਹਾ, ਫੁੱਲਾਂ ਦਾ ਹਾਰ ਹੀ ਗੁਰੂ ਅਮਰਦਾਸ ਦੇ ਗਲ ਚ ਪਾ ਰਹੇ। ਪਿਆਰ ਹੈ, ਸ਼ਰਧਾ, ਵੈਸੀ ਜੈਸੀ ਕਿਸੇ ਦੀ ਸ਼ਰਧਾ, ਉਹ ਭੇਟਾ ਲੈ ਕੇ ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਏ ਨੇ।
ਫਲ ਕਰੇ,
ਕੋਈ ਫਲ ਲੈ ਕੇ ਆਏ ਟੋਕਰਿਆਂ ਵਿੱਚ, ਅੰਬ, ਅਮਰੂਦ, ਸੇਬ, ਕੇਲੇ, ਸੰਤਰੇ, ਜੈਸਾ ਜੈਸਾ ਕਿਸੇ ਕੋਲ ਬਣਿਆ ਉਹ ਫਲ ਫਰੂਟ ਲੈ ਕੇ ਆਏ ਨੇ। ਸਿੱਖ
ਚਾਰੂ ਬਰਨ ਭੇਟ ਤੋਂ ਤਰੇ,
ਬ੍ਰਾਹਮਣ ਵੀ ਆ ਕੇ ਮੱਥਾ ਟੇਕ ਰਹੇ ਨੇ, ਖੱਤਰੀ ਵੀ ਟੇਕ ਰਹੇ ਨੇ, ਵੈਸ਼ ਵੀ ਟੇਕ ਰਹੇ ਨੇ, ਸ਼ੂਦਰ ਵੀ, ਚਾਰੇ ਹੀ ਵਰਨਾਂ ਦੇ ਲੋਕ ਸੱਚੇ ਪਾਤਸ਼ਾਹ ਆਪਣੀ ਆਪਣੀ ਸ਼ਰਧਾ ਦੇ ਫੁੱਲ ਭੇਟਾ ਕਰ ਰਹੇ ਨੇ।
ਦਰਸ਼ੋ ਸਤਿਗੁਰ ਕਰ ਕਰ ਨਮੋ,
ਗੁਰੂ ਅਮਰਦਾਸ ਦੇ ਦਰਸ਼ਨ ਕਰਦੇ ਨੇ, ਚਰਨਾਂ ਦੇ ਸਿਰ ਧਰ ਕੇ ਨਮਸਕਾਰ ਕਰਦੇ। ਧੰਨ ਗੁਰੂ ਜੀ, ਤੁਹਾਨੂੰ ਤੁਸੀਂ ਸਾਨੂੰ ਦਰਸ਼ਨ ਹੋਏ, ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਕਿ ਸਾਨੂੰ ਇਸ ਜ਼ਿੰਦਗੀ ਵਿੱਚ ਤੁਹਾਡੇ ਦਰਸ਼ਨ ਹੋਏ।
ਭਾਈ ਭੀੜੀ ਭਾਰੀ ਤੇ ਸਮਾ,
ਬੜੀ ਭਾਰੀ ਭੀੜ ਗੁਰੂ ਅਮਰਦਾਸ ਦੇ ਆਲੇ ਦੁਆਲੇ ਸੰਗਤਾਂ ਦੀ ਜੁੜ ਗਈ। ਪ੍ਰਤਾਪ ਦੇਖ ਰਹੇ, ਜਿਉਂ ਜਿਉਂ ਦੇਖ ਰਹੇ ਹੋਰ ਮਨ ਖੁਸ਼ ਹੁੰਦਾ ਹੈ। ਚਿਹਰਾ ਨੂਰੋ ਨੂਰਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਖਾਂ ਵਿਚੋਂ ਅੰਮ੍ਰਿਤ ਵਸਦਾ। ਜਿਹੜੇ ਬੰਦੇ ਵੱਲ ਇੱਕ ਵਾਰੀ ਦੇਖ ਲੈਂਦੇ ਨੇ ਮੇਹਰ ਦੀ ਦ੍ਰਿਸ਼ਟੀ ਕਰਕੇ, ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਸਾਰੀਆਂ ਸੰਗਤਾਂ, ਭਾਵੇਂ ਕੋਈ ਬ੍ਰਾਹਮਣ ਸੀ, ਭਾਵੇਂ ਖੱਤਰੀ ਸੀ, ਕੋਈ ਸੰਨਿਆਸੀ ਸੀ, ਬੈਰਾਗੀ ਸੀ, ਕੋਈ ਗ੍ਰਿਸ਼ਤੀ ਸੀ, ਭਾਵੇਂ ਕੋਈ ਸਾਧੂ ਸੀ, ਜਿਹੜਾ ਵੀ ਆਇਆ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਬਾਗੋ ਬਾਗ ਹੋ ਗਏ।
ਪੰਡਿਤ ਸੰਨਿਆਸੀ ਬਿੰਦਾ,
ਸੰਨਿਆਸੀ ਤੇ ਬ੍ਰਾਹਮਣ ਸਾਰੇ ਹੀ ਖੁਸ਼ ਹੋਏ ਦਰਸ਼ਨ ਕਰਕੇ।
ਬੈਠੇ ਹੰਕਾਰ ਬੁਲੰਦਾ,
ਉਹ ਜਿਹੜੇ ਵਿੱਚ ਹੰਕਾਰੀ ਵੀ ਸਨ, ਵਿਦਿਆ ਦੇ ਵਿਭਾਗੀ ਸਨ, ਉਹ ਵੀ ਮਹਾਰਾਜ ਕੋਲ ਬੈਠੇ ਨੇ। ਮਨ ਵਿੱਚ ਆਪਣੀ ਪੜ੍ਹਾਈ ਲਿਖਾਈ ਦਾ ਕਿ ਅਸੀਂ ਬੜੇ ਪੜ੍ਹੇ ਹੋਏ ਹਾਂ, ਹੰਕਾਰ ਵੀ ਹੈ।
ਸ੍ਰੀ ਸਤਿਗੁਰ ਕੋ ਦਰਸ਼ਨ ਕਰਿਓ,
ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਅਮਰਦਾਸ ਜੀ ਦੇ
ਹਰਬੰਦਨ ਕੋ ਪ੍ਰਸ਼ਨ ਕਰਿਓ,
ਸਾਡੇ ਇੱਕ ਬੈਠ ਗਏ ਤੇ ਉਹਨਾਂ ਨੇ ਸਵਾਲ ਕੀਤਾ, ਪ੍ਰਸ਼ਨ ਕੀਤਾ, ਕੁਸ਼ਚਨ ਕੀਤਾ ਗੁਰੂ ਸਾਹਿਬ ਦੇ ਅੱਗੇ।
ਸ੍ਰੀ ਨਾਨਕ ਜੋ ਕੀ ਨਿਸਬਾਨੀ,
ਉਹਨਾਂ ਨੇ ਸਵਾਲ ਇਹ ਕੀਤਾ कि महाराज गुरु नानक देव जी ने जेड़ी बाणी रची है
उसको कानन पहल जानी उहदी की लोड़ सी
कानन तो उहदी कोई लोड़ समझ नहीं आउंदी क्योंकि पहला ही बड़ा ज्ञान गीता विच वेदा विच रामायण विच महाभारत विच शास्त्रां विच बड़े ग्रंथा च लिखा पिया है नवी बाणी रचन की की लोड़ है
वेद पुराण
पहला ही वेद चार पे हैं सारा पुराण पे हैं छे शास्त्र लिखे हुए हैं सताई सिमरतियां लिखी हुई हैं एडे वे ग्रंथा के हुंदियां अपनी बाणी रचन की गुरु नानक नूं की लोड़ पै गई
पढ़ै सुनै दसते जहान
ओ कहने ग्रंथ पए ने ज्ञान दे जिन्हां नूं पढ़ के सुन के दुनिया का भला हो सकता है
कल्याण कर
ग्रंथ भी जेडे हन लोकां दे भले वास्ते लिखे हन लिखियां मुनियां अवतारां ने
कलह कहे पर कट पसी
जिहड़ा उहनां दे कहने ते कोई चलदा उहदी फाही कट्टी जांदी है भाव दी मुक्ति हो जांदी है
मुक्त पंथ को निकी भांत
मुक्ति का राह जिहड़ा है वो ग्रंथ दसदे हन चंगी तरह खोल के मुक्ति का मार्ग समझांदे हन
मरण उपदेश जो प्रख्यात
उपदेश दिंदे हन वखरे तरीके नाल समझांदे हन
जिनके होते श्री गुरबानी
वो इन्ने ग्रंथ ने जे बंदे कोई पढ़े तके वो भी जांदे ते गुरु जी ने अपनी बाणी क्यों रख दिती एदी की लोड़ पै गई
ओ किरस कुछ जाए न जानी
ए क्यों रची है बाणी कोई सानू नहीं समझ आउंदी एदी सानू तां लोड़ ही नहीं महसूस हुंदी इन्ने ग्रंथ पहले ही पए हन
इस प्रकार तेन ते सुन कान
ए वचन जदों पंडितां ने कहे हन शंका कीता ਉਹਨਾਂ ਦਾ ਸ਼ੰਕਾ ਸੁਣ ਕੇ
ਸ੍ਰੀ ਗੁਰੂ ਜੀ ਨਿਸ਼ਬਦ ਮਖਾਨ
ਗੁਰੂ ਮਹਾਰਾਜ ਇਸ ਤਰ੍ਹਾਂ ਬੋਲੇ ਹਨ
ਮਹੱਲਾ ਤੀਜਾ ਗੌੜੀ ਬਰਾਦਣ
ਗੌੜੀ ਬਰਾਦਣ ਰਾਗ ਦੇ ਤੀਸਰੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਇਸ ਸ਼ਬਦ ਲਿਖਿਆ ਹੋਇਆ ਉੱਥੋਂ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਗ੍ਰੰਥ ਵਿੱਚ ਵੀ ਦਿੱਤਾ ਤੀਸਰੇ ਪਾਤਸ਼ਾਹ ਨੇ ਕੁਰਖੇਤਰ ਦੀ ਧਰਤੀ ਤੇ ਪੰਡਤਾਂ ਨੂੰ ਸਮਝਾਇਆ ਹੈ
ਸ੍ਰੀ ਮੁੱਖ ਵਾਕ
ਮਹਾਰਾਜ ਦੇ ਸੋਹਣੇ ਮੁਖੜੇ ਤੋਂ ਇਹ ਬਚਨ ਉਚਾਰਨ ਹੋਇਆ ਹੈ
ਜੈਸੀ ਧਰਤੀ ਉੱਪਰ ਮੇਘਲਾ ਬਰਖਤ ਹੈ
ਮਹਾਰਾਜ ਕਹਿੰਦੇ ਆ ਵੀ ਜਿਵੇਂ ਧਰਤੀ ਦੇ ਉੱਤੇ ਬੱਦਲ ਪੈਂਦਾ ਹੈ ਪੰਡਿਤ ਜੀ ਤੁਸੀਂ ਸਾਰੇ ਦੇਖਦੇ ਹੋ ਉੱਤੋਂ ਮੀਂਹ ਪੈਂਦਾ ਹੈ ਬਰਸਾਤ ਪੈਂਦੀ ਹੈ ਹਾਂਜੀ
ਕਿਆ ਧਰਤੀ ਵੱਡੇ ਪਾਣੀ ਨਹੀਂ
ਇਹ ਧਰਤੀ ਚ ਪਾਣੀ ਕੋਈ ਨੀ ਜਿੱਥੇ ਤੁਸੀਂ ਬੈਠੇ ਥੱਲੇ ਪਾਣੀ ਹੈ ਥੱਲੇ ਤੁਹਾਡੇ ਪਾਣੀ ਹੈ ਉੱਥੇ ਮੀਂਹ ਦੀ ਕੀ ਲੋੜ ਹੈ ਤੁਸੀਂ ਜੇ ਕੋਈ ਤੁਸੀਂ ਕਹਿੰਦੇ ਹੋ ਨਾ ਬਾਣੀ ਰਚਨ ਦੀ ਕੀ ਲੋੜ ਪੈ ਗਈ ਵੇਦ ਸ਼ਾਸਤਰ ਪਹਿਲਾਂ ਹੀ ਬੜੇ ਸੀ ਮਹਾਰਾਜ ਕਹਿੰਦੇ ਧਰਤੀ ਚ ਪਹਿਲਾਂ ਹੀ ਪਾਣੀ ਹੈ ਉੱਥੇ ਮੀਂਹ ਕਿਉਂ ਮੰਗਦੇ ਹੋ ਹਾਂਜੀ
ਜੈਸੇ ਧਰਤੀ ਵਧੇ ਪਾਣੀ ਪ੍ਰਗਟਿਆ
ਜਿਵੇਂ ਧਰਤੀ ਚੋਂ ਪਾਣੀ ਕੱਢਣਾ ਹੋਵੇ ਧਰਤੀ ਤੋਂ ਪਾਣੀ ਕੱਢਣਾ ਹੋਵੇ ਕਿਵੇਂ ਕੱਢਣਾ ਖੂਹ ਕੱਟਣਾ ਖੂਹ ਕੱਟ ਕੇ ਕਿੰਨੀ ਮਿਹਨਤ ਕਰਨੀ ਕਿੰਨਾ ਪੈਸਾ ਲੱਗਦਾ ਖੂਹ ਬਣਾਉਣਾ ਹੋਵੇ ਕਿੰਨੀ ਮਿਹਨਤ ਕਰਨੀ ਪੈਂਦੀ ਫਿਰ ਪੂਰਾ ਪਾਣੀ ਕੱਢ ਲਿਆ ਉਹ ਪੂਰਾ ਪਾਣੀ ਮਿੱਠਾ ਵੀ ਹੋ ਸਕਦਾ ਖਾਰਾ ਵੀ ਹੋ ਸਕਦਾ ਜਰੂਰੀ ਤਾਂ ਨਹੀਂ ਵੀ ਮਿੱਠਾ ਹੀ ਨਿਕਲੇ ਪੂਰਾ ਪਾਣੀ ਖਾਰਾ ਵੀ ਨਿਕਲ ਸਕਦਾ ਫਿਰ ਪੂਰਾ ਪਾਣੀ ਕਿੰਨੇ ਕੁ ਖੇਤਾਂ ਨੂੰ ਪੂਰਾ ਹੋਵੇਗਾ ਪੰਜ ਦਸ ਕਿੱਲੇ ਵੀਹ ਕਿੱਲੇ ਬਸ ਸਾਰੀ ਧਰਤੀ ਦੇ ਪਾਣੀ ਸਾਰੀ ਧਰਤੀ ਦੇ ਤੇ ਪੂਰਾ ਪਾਣੀ ਪੂਰਾ ਨਹੀਂ ਹੁੰਦਾ ਹਾਂਜੀ
ਫਿਰ ਪਤਾ ਵਰਸਤ ਤੇ ਰਾਹੀ
ਪੰਡਿਤ ਜੀ ਉੱਤੋਂ ਮੀਂਹ ਪੈ ਰਿਹਾ ਬਿਨਾਂ ਪੈਰਾਂ ਦੇ ਤੁਰਿਆ ਫਿਰਦਾ ਵਸਦਾ ਫਿਰਦਾ ਉਹ ਜਿਹੜਾ ਮੀਂਹ ਪੈ ਰਿਹਾ ਉਹਦੇ ਤੇ ਖਰਚਾ ਵੀ ਕੋਈ ਨਹੀਂ ਹੁੰਦਾ ਇੱਕ ਰੁਪਇਆ ਨਹੀਂ ਲੱਗਦਾ ਇੱਕ ਪੈਸਾ ਨਹੀਂ ਲੱਗਦਾ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਉਹ ਆਪੇ ਵਸਦਾ ਕਹਿੰਦੇ ਹੁਣ ਦੱਸੋ ਵੀ ਮੀਂਹ ਦਾ ਪਾਣੀ ਵਧੀਆ ਕਿ ਖੂਹ ਦਾ ਪਾਣੀ ਵਧੀਆ ਖੂਹ ਦਾ ਪਾਣੀ ਥੋੜਿਆਂ ਨੂੰ ਆ ਜਾਏਗਾ ਹੋ ਸਕਦਾ ਖਾਰਾ ਵੀ ਹੋ ਜਾਏ ਜਿਹੜੇ ਤੁਹਾਡੇ ਵੇਦ ਪੁਰਾਣ ਨੇ ਪਹਿਲਾਂ ਬੜੀ ਮਿਹਨਤ ਨਾਲ ਪੜ੍ਹਨੇ ਪੈਂਦੇ ਬੜੀ ਮਿਹਨਤ ਕਰਕੇ ਦਸ ਵੀਹ ਸਾਲ ਕਾਸ਼ ਜਾ ਕੇ ਪੜ੍ਹੇਗਾ ਫਿਰ ਪੜ੍ਹੇਗਾ ਫਿਰ ਉਹਨੂੰ ਖਾਰਾ ਵੀ ਹੋ ਸਕਦਾ ਹੰਕਾਰ ਵੀ ਆ ਸਕਦਾ ਖਾਰਾ ਵੀ ਹੁੰਦਾ ਪਸੀਨਾ ਬੜਾ ਖੁੱਲਿਆ
ਉਹ ਖਾਰਾ ਹੋ ਗਿਆ। ਪਾਣੀ ਦਾ ਆਇਆ ਗਿਆਨ ਤਾਂ ਆਇਆ ਪਰ ਖਾਰਾ ਨੀ ਹੰਕਾਰ ਦੀ
ਜਿਹੜੀ ਇਹ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਬਾਣੀ ਦੀ ਇਹ ਸੌਖੀ ਹੋ ਰਹੀ ਸਾਰਿਆਂ ਨੂੰ ਸਮਝ ਆ ਰਹੀ ਕੋਈ ਖਰਚਾ ਨੀ ਹੋ ਰਿਹਾ ਕੋਈ ਮਿਹਨਤ ਨੀ ਹੋ ਰਹੀ ਉੱਤੋਂ ਵੀ ਪੈ ਰਿਹਾ ਹੈ ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਇਸ ਕਰਕੇ ਪੰਡਿਤ ਜੀ ਗੁਰਬਾਣੀ ਦੀ ਲੋੜ ਸੀ ਤਾਂ ਮਹਾਰਾਜ ਲੈ ਕੇ ਆਏ। ਹਾਂਜੀ
ਬਾਬਾ ਧਰਮ ਚੁਕਾਹੀ
ਮਹਾਰਾਜ ਕਹਿੰਦੇ ਬਾਬਾ ਪੰਡਿਤਾਂ ਨੂੰ ਮਹਾਰਾਜ ਕਹਿੰਦੇ ਇਹੋ ਜਿਹੇ ਭਰਮ ਛੱਡ ਦਿਓ ਇਹੋ ਜਿਹੇ ਸੰਕੇ ਨਾ ਕਰੋ।
ਜੋ ਕੁਛ ਕਰਦਾ ਹੈ ਸੋਈ ਕੋਈ ਹੈ ਰੇ
ਉਹ ਭਾਈ ਜੋ ਕੁਝ ਕਰ ਰਿਹਾ ਨਾ ਸੰਸਾਰ ਚ ਕੋਈ ਹੈ ਜੋ ਜੋ ਹੋ ਰਿਹਾ ਆਪਣੇ ਆਪ ਚ ਨੀ ਹੋ ਰਿਹਾ ਕੋਈ ਕਰ ਰਿਹਾ ਉਹ ਕਰਨ ਵਾਲਾ ਵਾਹਿਗੁਰੂ ਨੀ ਉਹਦੇ ਹੁਕਮ ਵਿਚ ਹੀ ਵੇਦ ਆਏ ਸੀ ਉਹਦੇ ਹੁਕਮ ਚ ਸ਼ਾਸਤਰ ਆਏ ਸੀ ਉਹਦੇ ਹੁਕਮ ਚ ਪੁਰਾਣ ਆਏ ਸੀ ਪਰ ਭਾਵਜੂ ਦੇ ਸਮੇਂ ਉਹ ਗਿਆਨ ਲੋਕਾਂ ਦੀ ਸਮਝ ਚ ਨਹੀਂ ਆਉਂਦਾ ਇਸ ਕਰਕੇ ਸੌਖੇ ਭਾਣੇ ਉਹਦੇ ਵਿਚ ਗੁਰੂ ਕੀ ਬਾਣੀ ਵੀ ਆ ਗਈ ਬਾਣੀ ਵੀ ਉਹਦੇ ਹੁਕਮ ਚ ਆਈ ਇਸ ਕਰਕੇ ਤੁਸੀਂ ਬਾਣੀ ਨਾਲ ਨਫ਼ਰਤ ਨਾ ਕਰੋ ਇਸ ਬਾਣੀ ਨੂੰ ਵੀ ਉਸੇ ਤਰ੍ਹਾਂ ਹੀ ਸਮਝੋ ਜਿਵੇਂ ਪੁਰਾਣੇ ਗ੍ਰੰਥ ਵੇਦ ਸ਼ਾਸਤਰ ਸਮੇਂ ਨਾਲ ਆਏ ਸੀ ਤਾਂ ਲੋਕਾਂ ਨੂੰ ਸੰਸਕ੍ਰਿਤ ਸਮਝ ਆਉਂਦੀ ਸੀ ਹੁਣ ਨਹੀਂ ਆਉਂਦੀ ਹੁਣ ਤੇ ਪੰਡਤੋਂ ਤੁਹਾਨੂੰ ਵੀ ਅਰਥ ਕਰਕੇ ਦੱਸਣੇ ਪੈਂਦੇ ਉਹਦੇ ਤੇ ਇਸ ਕਰਕੇ ਗੁਰੂ ਸਾਹਿਬ ਨੇ ਸੌਖੇ ਦੇ ਸ਼ਬਦਾਂ ਤੁਹਾਨੂੰ ਮਹਾਰਾਜ ਨੇ ਬਾਣੀ ਦਿੱਤੀ ਜਿਹਨੂੰ ਸਮਝ ਕੇ ਪੜ੍ਹ ਕੇ ਤੁਹਾਡਾ ਭਲਾ ਹੋ ਸਕੇ।
ਕੈਸੇ ਜਾਏ ਸੁਨਾਹੀ
ਉਹਦੇ ਵਿੱਚ ਹੀ ਆਉਂਦੇ ਆ ਸਾਰੇ ਤੇ ਉਹਦੇ ਵਿੱਚ ਜਾ ਕੇ ਸਮਾ ਜਾਂਦੇ ਇਸ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ।
ਰਹਾਉ ਇਸਤਰੀ ਪੁਰਖ ਹੋਏ
ਮਹਾਰਾਜ ਕਹਿੰਦੇ ਦੁਨੀਆਂ ਵਿੱਚ ਕੋਈ ਇਸਤਰੀ ਹੈ ਕੋਈ ਪੁਰਸ਼ ਹੈ ਇਹ ਵਾਹਿਗੁਰੂ ਨੇ ਪੈਦਾ ਕੀਤੇ ਦੋ ਤਰ੍ਹਾਂ ਦੇ ਕਿਉਂਕਿ ਇਕੱਲਾ ਪੁਰਸ਼ ਹੁੰਦਾ ਇਸਤਰੀ ਦਾ ਹੁੰਦੀ ਤਾਂ ਵੀ ਦੁਨੀਆਂ ਪੈਦਾ ਨਹੀਂ ਸੀ ਹੋ ਸਕੀ ਇਕੱਲੀ ਇਸਤਰੀ ਹੁੰਦੀ ਪੁਰਸ਼ ਦਾ ਹੁੰਦਾ ਤਾਂ ਵੀ ਦੁਨੀਆਂ ਅੱਗੇ ਨਹੀਂ ਚੱਲ ਸਕੀ। ਵਾਹਿਗੁਰੂ ਨੇ ਹਰ ਚੀਜ਼ ਦਾ ਜੋੜਾ ਬਣਾਇਆ। ਹਾਂਜੀ
ਕਰਮ ਕਮਾਹੀ
ਦੁਨੀਆਂ ਦੇ ਆਉਂਦੇ ਨੇ ਕੀ ਕੰਮ ਕਰਦੇ ਨੇ
ਨਾਨਾ ਰੂਪ ਸਦਾ ਹੈ ਤੇਰੇ
ਵਾਹਿਗੁਰੂ ਦੀ ਖੇਡ ਨਾਨਾ ਜੀ ਨਾਨਾ ਪ੍ਰਕਾਰ ਦੇ ਵੱਖਰੇ ਵੱਖਰੇ ਰੂਪ ਹਨ ਵਾਹਿਗੁਰੂ ਤੇਰੇ ਹੀ ਨੇ ਸਾਰੇ
ਤੁਸੀਂ ਮਾਹੇ ਸਮਾਹੀ
ਤੇਰੇ ਵਿੱਚ ਹੀ ਪੈਦਾ ਹੁੰਦੇ ਨੇ ਇਸਤਰੀ ਪੁਰਸ਼ ਤੇਰੇ ਵਿੱਚ ਹੀ ਸਮਾ ਜਾਂਦੇ ਨੇ
ਇਤਨੇ ਜਨਮ ਭੂਲ ਪਰੇ ਸੇ
ਮਹਾਰਾਜ ਕਹਿੰਦੇ ਜੀਵ ਇੰਨੇ ਜਨਮਾਂ ਤੋਂ ਭੁੱਲੇ ਹੋਏ ਸਨ ਕਰੋੜਾਂ ਜਨਮਾਂ ਤੋਂ ਭੁੱਲੇ ਹੋਏ ਹਾਂਜੀ
ਜਾਂ ਪਾਇਆ ਤਾਂ ਭੁੱਲੇ ਨਹੀਂ
ਜੇ ਪਰਮਾਤਮਾ ਨੂੰ ਪਾ ਲਿਆ ਤਾਂ ਸਮਝੋ ਭੁੱਲੇ ਨਹੀਂ ਕਹਿੰਦੇ ਵੀ ਭੁੱਲਿਆ ਨਾ ਜਾਣੋ ਜਿਹੜਾ ਘਰ ਆ ਜੇ ਇਹ ਕਹਾਵਤ ਹੈ ਭੁੱਲਿਆ ਨਾ ਜਾਣੋ ਜਿਹੜਾ ਘਰ ਆ ਜੇ ਕਹਿੰਦੇ ਲੇਟ ਆਏ ਦੇਰ ਆਏ ਦਰੁਸਤ ਆਏ ਮਹਾਰਾਜ ਕਹਿੰਦੇ ਜਿਹੜੇ ਬੰਦੇ ਗੁਰੂ ਦੇ ਕੋਲ ਆ ਗਏ ਗੁਰਬਾਣੀ ਪੜ੍ਹ ਲਈ ਉਹ ਭੁੱਲੇ ਨਹੀਂ ਸਮਝੋ ਜਾਂ ਪਾਇਆ ਤਾਂ ਭੁੱਲੇ ਨਹੀਂ ਪਰਮਾਤਮਾ ਨੂੰ ਪਾ ਲਿਆ ਤਾਂ ਫਿਰ ਸਮਝੋ ਭੁੱਲੇ ਨਹੀਂ ਹਨ
ਜਿਹਦਾ
ਕਾਰਜ ਹੈ ਵਾਹਿਗੁਰੂ ਦਾ ਉਹ ਵੀ ਜਾਣਦਾ
ਜੇ ਗੁਰ ਕੈ ਸ਼ਬਦ ਸਮਾਹੀ
ਗੁਰੂ ਦੇ ਸ਼ਬਦ ਲਈ ਸਮਾ ਜਾਵੇ ਤੇ ਇਸ ਗੱਲ ਦੀ ਸੋਝੀ ਹੁੰਦੀ ਹੈ
ਤੇਰਾ ਸ਼ਬਦ ਤੂੰ ਹੈ ਆਪੇ
ਇਹ ਵਾਹਿਗੁਰੂ ਤੇ ਸ਼ਬਦ ਵੀ ਤੇਰਾ ਹੈ ਤੇ ਸ਼ਬਦ ਵੀ ਤੂੰ ਹੀ ਹੈ ਤੂੰ ਆਪ ਹੀ ਬਾਣੀ ਬਣਿਆ ਆਪ ਹੀ ਸ਼ਬਦ ਬਣਿਆ ਹੈ
ਆਪੇ ਭਰਮ ਕਹਾਹੀ
ਆਪ ਹੀ ਹੈ ਵਾਹਿਗੁਰੂ ਫਿਰ ਭਰਮ ਕਿੱਥੇ ਹੈ ਭਰਮ ਕੋਲ ਨੀ ਰਹਿ ਜਾਂਦਾ ਹਾਂਜੀ
ਨਾਨਕ ਤੱਕ ਤਾਂ ਤੁਸੀਂ ਮਿਲਿਆ
ਮਹਾਰਾਜ ਕਹਿੰਦੇ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਹੈ
ਉਹਨਾਂ ਵਚਨ ਮਿਲਿਆ
ਮੁੜ ਕੇ ਜਨਮ ਮਰਨ ਨਹੀਂ ਹੁੰਦਾ ਇਹ ਵਚਨ ਗੁਰੂ ਸਾਹਿਬ ਨੇ ਜਦੋਂ ਸਮਝਾਏ ਇਹਦੀ ਵਿਆਖਿਆ ਪੰਡਤਾਂ ਨੂੰ ਦੱਸਿਆ ਇਹ ਗੁਰਬਾਣੀ ਜਿਹੜੀ ਹੈ ਇਹ ਸਾਰਿਆਂ ਨੂੰ ਸੌਖੀ ਸਮਝ ਆਉਂਦੀ ਹੈ ਇਹ ਸਾਰਿਆਂ ਨੂੰ ਉੱਥੇ ਲੈ ਜਾਂਦੀ ਜਿੱਥੇ ਆਈ ਹੈ ਇਹ ਤੁਰਕੀ ਬਾਣੀ ਹੈ ਪੰਡਿਤ ਮਹਾਰਾਜ ਦੇ ਵਚਨ ਸੁਣ ਕੇ ਚਰਨਾਂ ਤੇ ਪੈਰ ਪਏ ਉਹਨਾਂ ਦਾ ਹੰਕਾਰ ਦੂਰ ਹੋਇਆ ਸੱਚੇ ਪਾਤਸ਼ਾਹ ਉੱਥੇ ਅੱਗੇ ਗੁਰਸੇਖਰ ਤੋਂ ਜਮਨਾ ਤੇ ਜਮਨਾ ਤੋਂ ਸਾਧ ਸੰਗਤ ਜੀ ਗੰਗਾ ਹਰਿਦੁਆਰ ਕਨਖਲ ਉੱਥੇ ਜਿੱਥੇ ਗੁਰੂ ਅਮਰਦਾਸ ਦਾ ਗੁਰਦੁਆਰਾ ਕਨਖਲ ਚ ਹੈ ਉੱਥੇ ਤੱਕ ਪਹੁੰਚੇ ਕਿਵੇਂ ਪਹੁੰਚੇ ਇਹ ਕਥਾ ਉਪਰੰਤ ਦੇ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨੂੰ ਸੁਣਿਆ ਕਿਵੇਂ ਹੇ ਗੋਬਿੰਦ ਹੇ ਗੋਪਾਲ ਹੇ ਬਾਲ ਪਾਲ ਮਾਤ ਨਾਮ ਸੱਚੇ ਦੀਨ ਦਰਦ ਨਿਵਾਰ ਹੇ ਸਮਰੱਥ ਗ੍ਰਾਮ ਪੂਰਨ ਹੋਏ ਮੇਰਾ ਪ੍ਰਭਾਵ ਮਨ ਪ੍ਰਭਾਵ ਮਾਨ ਪ੍ਰਭਾਵ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਪ੍ਰਭਾਵ ਇੱਕ ਕਰ ਹਰ ਮਨ ਮੁਖ ਨਾਨਕ ਰੂਪ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੋ ਕਰੇ ਪਾ ਜੋ ਸਰਦਾ ਕਰ ਤੇਰੇ ਪਾਰ ਪਾਰ ਵਾਹਿਗੁਰੂ ਜੀ ਕੀ ਵਾਹਿਗੁਰੂ